ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ 18ਵੀਂ ਅਸ਼ਟਪਦੀ ਬਖਸ਼ਿਸ਼ ਕਰਨ ਲੱਗੇ ਨੇ। 286 ਅੰਗ ਤੇ ਪਾਵਨ ਪਵਿੱਤਰ ਉਪਦੇਸ਼ ਸ਼ਹੀਦੀ ਦਿਹਾੜਾ ਗੁਰਾਂ ਦਾ ਮਨਾਇਆ ਜਾ ਰਿਹਾ ਔਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕੋਲ ਜਹਾਂਗੀਰ ਦੇ ਭੇਜੇ ਹੋਏ ਦੋ ਅਹਿਦੀਏ ਜੋ ਲੈ ਕੇ ਆਏ ਸੀ ਸ਼ਾਹੀ ਫੁਰਮਾਨ ਜਾਂ 2 ਲੱਖ ਟਕਾ ਭਰੋ ਜਾਂ ਆਪ ਆ ਕੇ ਗੱਲ ਕਰੋ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਤਾ ਕਿ ਹੁਣ ਸਾਡਾ ਸਮਾਂ ਵੀ ਹੋ ਚੁੱਕਿਆ ਜਾਣ ਦਾ ਔਰ ਠੀਕਰਾ ਵੀ ਇਸ ਦੁਸ਼ਟ ਦੇ ਸਿਰ 'ਤੇ ਭੰਨਣਾ। ਇਸ ਤਰ੍ਹਾਂ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ 6ਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਜਿੱਥੇ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੰਦਰ ਸੁਖਾਸਣ ਹੁੰਦਾ ਹੈ ਕੋਠਾ ਸਾਹਿਬ ਇਹਦਾ ਨਾਮ ਪਹਿਲਾਂ ਤੋਂ ਹੀ ਉੱਥੇ 6ਵੇਂ ਪਾਤਸ਼ਾਹ ਮਹਾਰਾਜ ਨੂੰ ਅਤੇ ਬਾਬਾ ਬੁੱਢਾ ਜੀ ਨੂੰ ਨਾਲ ਬਿਠਾ ਕੇ ਬਹੁਤ ਸਾਰੀ ਸਿੱਖਿਆ ਦਿੱਤੀ। ਸਾਡਾ ਸਮਾਂ ਆ ਗਿਆ ਹੈ ਔਰ ਅਸੀਂ ਸ਼ਾਂਤਮਈ ਰਹਿ ਕੇ ਸ਼ਹੀਦੀ ਪਾਉਣੀ ਹੈ। ਅੱਗੋਂ ਤੁਹਾਨੂੰ ਅਕਾਲ ਪੁਰਖ ਦਾ ਹੁਕਮ ਖੰਡਾ ਖੜਕਾਉਣ ਦਾ, ਦੁਸ਼ਟਾਂ ਦੁਖੀਆਂ ਦਾ ਨਾਸ ਕਰਨ ਦਾ ਹੁਕਮ। ਸੋ ਇਸ ਕਰਕੇ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਭਜਨ ਕੀਤਾ, ਆਪ ਤਿਲਕ ਲਾ ਦਿਓ ਗੁਰਤਾ ਗੱਦੀ ਦਾ, ਨਾਲੀਏਰ 5 ਪੈਸੇ ਰੱਖ ਕੇ 3 ਪਰਿਕਰਮਾ ਕਰਕੇ ਆਪ ਨੇ ਜੋ ਮੱਥਾ 6ਵੇਂ ਪਾਤਸ਼ਾਹ ਨੂੰ ਟੇਕ ਦਿੱਤਾ। ਗੁਰਤਾ ਗੱਦੀ ਹੁਣ ਤੁਹਾਡੇ ਪਾਸ ਪ੍ਰਗਟ ਰੂਪ ਵਿੱਚ ਸੰਗਤਾਂ ਵਿੱਚ ਬਾਅਦ ਵਿੱਚ ਕਰਿਓ ਜਦੋਂ ਅਸੀਂ ਸੱਚਖੰਡ ਪਿਆਨਾ ਕਰ ਜਾਵਾਂਗੇ। ਸੋ ਇਸ ਤਰ੍ਹਾਂ 6ਵੇਂ ਪਾਤਸ਼ਾਹ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ੀ ਗੁਪਤ ਰੂਪ ਦੇ ਵਿੱਚ। ਮਾਤਾ ਗੰਗਾ ਜੀ ਨੂੰ ਮਹਾਰਾਜ ਨੇ ਵਚਨ ਕੀਤਾ, ਅਸੀਂ ਚੱਲੇ ਹਾਂ, ਉਸ ਆਪਣਾ ਮਿਲਾਪ ਹੁਣ ਸੱਚਖੰਡ 'ਚ ਹੀ ਹੋਵੇਗਾ, ਰਹਾਂਗੇ ਤੁਹਾਡੇ ਕੋਲ ਸਦਾ ਹੀ, 6ਵਾਂ ਸਰੂਪ ਬਣਾ ਚੱਲੇ ਹਾਂ। ਮਾਤਾ ਗੰਗਾ ਜੀ ਨੇ ਬੜਾ ਮਨ ਦੇ ਅੰਦਰ ਵਿਰਾਗ ਕੀਤਾ। ਸੋ ਮਹਾਰਾਜ 5ਵੇਂ ਪਾਤਸ਼ਾਹ ਨੇ ਕਿਰਪਾ ਦ੍ਰਿਸ਼ਟੀ ਨਾਲ ਤੱਕਿਆ, ਮਾਤਾ ਗੰਗਾ ਜੀ ਦੇ ਸੀਸ ਪਰ ਆਪਣਾ ਕਰ ਕਮਲ ਰੱਖ ਕੇ ਇੱਕਦਮ ਕਪਾਟ ਖੋਲ੍ਹ ਦਿੱਤੇ ਅਤੇ ਬ੍ਰਹਮ ਗਿਆਨ ਦੇ ਦਿੱਤਾ। ਬ੍ਰਹਮ ਗਿਆਨ ਦੇ ਵਿੱਚ ਆ ਕੇ ਮੋਹ ਮਾਇਆ ਮਮਤਾ ਸਭ ਖਤਮ ਹੋ ਜਾਂਦੇ ਨੇ, ਹੁਕਮੀ ਬੰਦਾ ਹੋ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਲਾਹੌਰ ਵੱਲ ਚਲੇ ਗਏ। ਸ਼ਹੀਦੀ ਦਾ ਸੁਨੇਹਾ 5 ਸਿੱਖ ਜਦੋਂ ਮੁੜ ਕੇ ਆਏ, ਉਦੋਂ ਬਾਅਦ ਫਿਰ ਬਾਬਾ ਬੁੱਢਾ ਜੀ ਨੇ ਪ੍ਰਗਟ ਰੂਪ ਵਿੱਚ ਸਾਰੀਆਂ ਸੰਗਤਾਂ ਦੇ ਵਿੱਚ ਗੁਰਤਾ ਗੱਦੀ ਦੀ ਦਾਤ 6ਵੇਂ ਪਾਤਸ਼ਾਹ ਮਹਾਰਾਜ ਨੂੰ ਬਖਸ਼ਿਸ਼ ਕੀਤੀ। ਇਸ ਤਰ੍ਹਾਂ ਛੋਟੀ ਉਮਰੇ 6ਵੇਂ ਪਾਤਸ਼ਾਹ ਨੇ ਗੁਰਤਾ ਗੱਦੀ ਸੰਭਾਲੀ। ਉਹਨਾਂ ਦੇ ਨਾਲ ਨਾਲ ਮਾਤਾ ਗੰਗਾ ਜੀ ਨੇ ਸਾਰੇ ਪੰਥ ਦੀ ਅਗਵਾਈ ਵੀ ਕੀਤੀ। ਬਾਬਾ ਬੁੱਢਾ ਜੀ ਨੇ ਬਹੁਤ ਸੇਵਾ ਕੀਤੀ ਪੰਥ ਦੀ, ਭਾਈ ਗੁਰਦਾਸ ਜੀ। ਸੋ ਇਸ ਤਰ੍ਹਾਂ ਭਾਈ ਵਿਧੀ ਚੰਦ, ਸੋ ਇਸ ਤਰ੍ਹਾਂ ਭਾਈ ਪੈੜਾ ਲੰਗਾਹਾ, ਭਾਈ ਪੁਰਾਣਾ, ਭਾਈ ਜੇਠਾ ਜੀ, ਸੋਨਾ ਗੁਰਸਿੱਖਾਂ ਨੇ 6ਵੇਂ ਪਾਤਸ਼ਾਹ ਮਹਾਰਾਜ ਨਾਲ ਰਹਿ ਕੇ ਬੜੀ ਸੇਵਾ ਕੀਤੀ। ਅੱਜ ਮਹਾਰਾਜ 6ਵੇਂ ਪਾਤਸ਼ਾਹ ਦਾ ਗੁਰਤਾ ਗੱਦੀ ਦਿਵਸ ਹੈ। ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ 6ਵੇਂ ਪਾਤਸ਼ਾਹ। ਭਾਈ ਗੁਰਦਾਸ ਜੀ ਫਰਮਾਉਂਦੇ ਨੇ, 5 ਪਿਆਲੇ 5 ਪੀਰ, 6ਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ। ਗੁਰੂ ਅਰਜਨ ਦੇਵ ਮਹਾਰਾਜ 6ਵੇਂ ਰੂਪ ਵਿੱਚ ਪ੍ਰਗਟ ਹੋਏ ਸੰਸਾਰ ਅੰਦਰ। ਸੋ ਇਸ ਤਰ੍ਹਾਂ 6ਵੇਂ ਪਾਤਸ਼ਾਹ ਦਾ ਗੁਰਤਾ ਗੱਦੀ ਦਿਵਸ ਸੰਗਤਾਂ ਸੰਸਾਰ ਭਰ ਵਿੱਚ ਮਨਾ ਰਹੀਆਂ ਨੇ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ, 6ਵੇਂ ਪਾਤਸ਼ਾਹ ਸਾਡੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ। ਸਿੱਖੀ ਦੀ ਦਾਤ ਮੰਗੀਏ, ਨਾਮ ਦੀ ਦਾਤ ਮੰਗੀਏ। ਆਓ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਸ੍ਰੀ ਸੁਖਮਨੀ ਸਾਹਿਬ ਦੀ 18ਵੀਂ ਅਸ਼ਟਪਦੀ ਵਿੱਚ ਮਹਾਰਾਜ ਨੇ ਇੱਕ ਸਪਸ਼ਟ ਕਰਨਾ ਹੈ, ਸਤਿਗੁਰ ਕੌਣ ਹੁੰਦਾ, ਗੁਰੂ ਕੌਣ ਹੁੰਦਾ, ਗੁਰੂ ਦੀ ਸਮਰੱਥਾ ਕਿੰਨੀ ਹੁੰਦੀ ਹੈ। ਜੇ ਇਹਨਾਂ ਇਸ ਅਸ਼ਟਪਦੀ ਨਾਲ ਕੋਈ ਗੁਰੂ ਢੁੱਕ ਜਾਵੇ ਫਿਰ ਖਾਲਸੇ ਨੇ ਉਹਨੂੰ ਵੀ ਗੁਰੂ ਮੰਨਣਾ। ਭਾਵ ਸਾਡੇ 10 ਸਰੂਪਾਂ ਨਾਲ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੋਰ ਕੋਈ ਗੁਰੂ ਨਹੀਂ। ਸਤਿਗੁਰ ਦਾ ਨਿਰਣਾ ਸਤਿਗੁਰੂ ਕਰ ਰਹੇ ਨੇ। ਸਤਿਗੁਰੂ ਕੀ ਹੈ, ਕਿੰਨਾ ਵੱਡਾ, ਇਸ ਤਰ੍ਹਾਂ ਸਾਰੀ ਜਾ ਕੇ ਦੁਨੀਆ ਜਾਣ ਲਵੇ ਕਿ ਸਤਿਗੁਰ ਦੇ ਲੱਛਣ ਕੀ ਨੇ। ਔਰ ਬ੍ਰਹਮ ਗਿਆਨੀ, ਸਾਧੂ, ਸੰਤ ਸਭ ਦੇ ਲੱਛਣ ਦੱਸੇ ਨੇ। ਹੁਣ ਸਤਿਗੁਰੂ ਮਹਾਰਾਜ ਦੱਸ ਰਹੇ ਨੇ ਸਤਿਗੁਰ। ਸਲੋਕ, ਸਤਿ ਪੁਰਖ ਜਿਨ ਜਾਣਿਆ, ਸਤਿਗੁਰ ਤਿਸਕਾ ਨਾਮ। ਜਿਹਨੇ ਸਤਿਪੁਰਖ ਪਰਮੇਸ਼ੁਰ ਨੂੰ ਜਾਣ ਲਿਆ ਹੋਵੇ ਅਤੇ ਸਤਿਪੁਰਖ ਦੇ ਜੋ ਸੰਸਾਰ ਦੇ ਅੰਦਰ ਲੱਛਣ ਨੇ ਉਹ ਬ੍ਰਹਮਨਿਸ਼ਠੀ ਬ੍ਰਹਮ ਸਰੋਤਰੀ, ਉਹਦਾ ਨਾਂ ਸਤਿਗੁਰ ਹੈ। ਸੋ ਇਸ ਤਰ੍ਹਾਂ ਮਹਾਰਾਜ ਨੇ ਵੀ ਬਚਨ ਕੀਤਾ, ਬ੍ਰਹਮ ਬਿੰਦੇ ਸੋ ਸਤਿਗੁਰ ਕਹੀਐ, ਹਰ ਹਰ ਕਥਾ ਸੁਣਾਵੈ, ਤਿਸ ਗੁਰ ਕੋ ਸਾਧਨ ਭੋਜਨ ਪਾਠ ਪਟੰਬਰ ਬਹੁ ਵਿਧ ਸਤ ਕਰ ਮੁਖ ਸੰਚੋ, ਤਿਸ ਪੁੰਨ ਕੀ ਫਿਰ ਤੋਟ ਨਾ ਆਵੈ, ਸਤਿਗੁਰ ਦਿਓ ਪ੍ਰਤੱਖ ਹਰ ਮੂਰਤ ਜੋ ਅੰਮ੍ਰਿਤ ਬਚਨ ਸੁਣਾਵੈ। ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ ਨੇ, ਰੱਤਾ ਸੱਚ ਨਾਮ ਤਲ ਹੀਅਲ ਸੋ ਗੁਰ ਪਰਮਲ ਕਹੀਐ, ਜਾ ਕੀ ਵਾਸ ਬਨਾਸਪਤ ਸੌਰੈ ਤਾਸ ਚਰਨ ਲਿਵ ਰਹੀਐ। ਮਹਾਰਾਜ ਸੱਚੇ ਪਾਤਸ਼ਾਹ ਹੋਰ ਫਰਮਾਉਂਦੇ ਬਚਨ, ਸੋ ਸਤਿਗੁਰ ਜੇ ਸੱਚ ਧਿਆਨ ਦਾ ਸੱਚੋ ਸੱਚਾ ਸਤਿਗੁਰ ਇੱਕੇ, ਸੋਈ ਸਤਿਗੁਰ ਪੁਰਖ ਹੈ ਜਿਨ ਪੰਜੇ ਦੂਤ ਕੀਤੇ ਵਸ ਛਿੱਕੇ। ਅੱਜ ਦੇ ਗੁਰੂ ਤਾਂ ਵਿਕਾਰਾਂ ਦੇ ਮਾਰੇ ਹੋਏ ਨੇ, ਪਰ ਸਤਿਗੁਰ ਸੱਚੇ ਪਾਤਸ਼ਾਹ ਵਿਕਾਰਾਂ ਨੂੰ ਜਿੱਤਣ ਵਾਲੇ ਨੇ। ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਅੱਜ ਦਾ ਨਕਲੀ ਗੁਰੂ ਤਾਂ ਕਹਿੰਦਾ, ਜੋ ਮਰਜ਼ੀ ਖਾਓ ਪੀਓ ਮੌਜਾਂ ਕਰੋ, ਨਾ ਮੇਰਾ ਮਨ ਕਾਬੂ 'ਚ ਹੈ ਨਾ ਤੁਹਾਡਾ, ਮੈਂ ਵੀ ਮੌਜਾਂ ਕਰਾਂ ਤੁਸੀਂ ਵੀ ਕਰੋ। ਸਵਾਏ ਸਵਾਏ ਇੱਕ ਟੋਲਾ ਜਿਹਾ ਇਕੱਠਾ ਹੋ ਗਿਆ ਖਾਣ ਪੀਣ ਵਾਲਾ, ਜੋ ਸਿਰਫ ਮੌਜ ਮਸਤੀ ਵਾਲੇ ਇਕੱਠੇ ਹੋਏ ਨੇ। ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਸਲੋਕ ਵਿੱਚ, ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ, ਉਹਦਾ ਨਾਮ ਸਤਿਗੁਰ ਹੈ ਜਿਹਨੇ ਸਤਿਪੁਰਖ ਸੋ ਪੁਰਖ ਅਕਾਲ ਪੁਰਖ ਨੂੰ ਜਾਣ ਲਿਆ। ਜੇ ਉਹਦੇ ਨਾਲ ਕੋਈ ਸਿੱਖ ਮਿਲੇਗਾ ਸਤਿਪੁਰਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਪ੍ਰਤੱਖ ਰੂਪ ਦੇ ਵਿੱਚ, ਤਿਸਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਉ। ਮਹਾਰਾਜ ਫਰਮਾਉਂਦੇ ਨੇ ਉਹ ਗੁਰੂ ਦੀ ਸੰਗਤ 'ਚ ਮਿਲ ਕੇ ਜਿਹੜਾ ਸਿੱਖ ਹਰੀ ਦੇ ਗੁਣ ਗਾਉਂਦਾ ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦਾ। ਇੰਨੇ ਮਹਾਨ ਸਤਿਗੁਰੂ ਸਾਡੇ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ, ਜਿਹਨੇ ਸ੍ਰਿਸ਼ਟੀ ਨੂੰ ਸਿਰਜਿਆ ਹੈ ਤਿਹਨੇ ਸਵਾਰਿਆ, ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਰੂਪ ਗੁਰੂ ਰਾਮਦਾਸ ਕਰਕੇ ਸਵਾਰਿਆ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਹੈ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਸੰਗਤਾਂ ਨੇ ਗੁਰੂ ਨੂੰ ਪਾਰ ਬ੍ਰਹਮ ਜਾਣ ਕੇ ਮੱਥਾ ਟੇਕਿਆ। ਪਵਿੱਤਰ ਹੈ ਸਾਡੇ ਸਤਿਗੁਰ, ਪਵਿੱਤਰਾਂ ਦੇ ਪਵਿੱਤਰ ਕਰਨ ਵਾਲੇ ਸਤਿਗੁਰ, ਤਿਸ ਕਹਿ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ। ਉਹਨਾਂ ਦੇ ਨਾਲ ਉਹਨਾਂ ਦੀ ਸੰਗਤ ਕਰਕੇ ਸਿੱਖ ਹਰੀ ਦੇ ਗੁਣ ਗਾਉਂਦਾ, ਫਿਰ ਸੰਸਾਰ ਸਮੁੰਦਰ ਤੋਂ ਤਰਦਾ। ਅਸਤਪਦੀ ਸਤਿਗੁਰੂ ਕੀ ਕਰਮ ਕਰਦੇ ਨੇ, ਨਿਸ਼ਾਨੀ ਕੀ ਹੈ? ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਇਆਲ। ਸਤਿਗੁਰ ਦੇਵ ਜੀ ਆਪਣੇ ਸਿੱਖ ਦੀ ਹਰ ਤਰ੍ਹਾਂ ਕਰਕੇ ਪਾਲਣਾ ਕਰਦੇ ਨੇ ਹਰੇਕ ਪ੍ਰਕਾਰ ਨਾਲ, ਔਰ ਸਤਿਗੁਰੂ ਮਹਾਰਾਜ ਆਪਣੇ ਸੇਵਕ ਦੇ ਉੱਤੇ ਸਦਾ ਹੀ ਦਿਆਲੂ ਰਹਿੰਦੇ ਨੇ, ਕਦੇ ਉਹਨਾਂ ਦੀ ਨਾਰਾਜ਼ਗੀ ਨਹੀਂ ਹੁੰਦੀ। ਔਗਣ ਦੇਖਦੇ ਨੇ ਤਾਂ ਵੀ ਮਾਫ਼ ਕਰ ਦਿੰਦੇ ਨੇ ਸਾਡੇ ਔਗਣਾਂ ਨੂੰ ਦੇਖ ਕੇ, ਹਮੇਸ਼ਾ ਹੀ ਸਾਡੀ ਪਾਲਣਾ ਕਰਦੇ ਨੇ ਹਰ ਵਕਤ। ਇਹ ਵੱਡੀ ਚੀਜ਼ ਹੈ ਕਿ ਸਤਿਗੁਰ ਸਿੱਖ ਦੀ ਪਾਲਣਾ ਕਰਦੇ ਨੇ। ਸ਼ਰਤ ਇਹ ਕਿ ਹੋਵੇ ਸਿੱਖ ਗੁਰੂ ਦਾ, ਜੇ ਗੁਰੂ ਦਾ ਸਿੱਖ ਉਈਂ ਦਿਖਾਵੇ ਮਾਤਰ ਹੈ ਫਿਰ ਨਹੀਂ। ਪੂਰਨ ਗੁਰਸਿੱਖ ਬਣਿਆ ਹੋਵੇ, ਮਰਿਆਦਾਵਾਂ ਦੇ ਵਿੱਚ ਕਾਇਮ ਹੋਵੇ, ਸਤਿਗੁਰੂ ਤਾਂ ਉਹ ਤੋਂ ਪਾਸੇ ਹੁੰਦੇ ਹੀ ਨਹੀਂ। ਉਹਦੇ ਹਮੇਸ਼ਾ ਸਿਰ ਉੱਪਰ ਠੰਡ ਆ ਗੁਰਸੂਰਾ, ਨਾਨਕ ਤਾ ਕੇ ਕਾਰਜ ਪੂਰਾ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਜਿਸ ਵੇਲੇ ਸਿੱਖ ਗੁਰੂ ਸਾਹਿਬ ਦੇ ਬਚਨੀ ਹੁੰਦਾ ਉਪਦੇਸ਼ ਦੁਆਰਾ ਵਾਹਿਗੁਰੂ ਦਾ ਨਾਮ ਜਪਦਾ ਹੈ, ਉਸ ਵੇਲੇ ਗੁਰਸਿੱਖ ਦੀ ਖੋਟੀ ਬੁੱਧੀ ਰੂਪ ਮੈਲ ਨੂੰ ਸਤਿਗੁਰੂ ਦੂਰ ਕਰ ਦਿੰਦੇ ਨੇ। ਕਿਉਂਕਿ ਗੁਰੂ ਦੇ ਬਚਨਾਂ ਨੂੰ ਲੈ ਕੇ ਜੋ ਗੁਰੂ ਸਾਹਿਬ ਨੇ ਬਚਨ ਕੀਤੇ ਨੇ, ਉਦੋਂ ਚਰਨ ਪਾਹੁਲ ਦਿੰਦੇ ਸੀ ਅਤੇ ਨਾਮ ਦ੍ਰਿੜ ਕਰਾਉਂਦੇ ਸੀ, ਫਿਰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਨਾਮ ਦ੍ਰਿੜ ਹੁੰਦਾ। ਸਤਿਗੁਰੂ ਜੀ ਨਾਮ ਜਪਾਉਂਦੇ ਨੇ, ਗੁਰਸਿੱਖ ਦੇ ਮਨ ਦੀ ਮੈਲ ਦੂਰ ਕਰਦੇ ਨੇ। ਫਿਰ ਸਤਿਗੁਰੂ ਜੀ ਜਦੋਂ ਨਾਮ ਜਪਾਉਂਦੇ ਨੇ, ਦੁਰਮਤ ਮੈਲ ਦੂਰ ਹੁੰਦੀ ਹੈ, ਪਾਲਣਾ ਕਰਦੇ ਨੇ, ਦਿਆਲੂ ਹੁੰਦੇ ਨੇ। ਸਤਿਗੁਰੂ ਜੀ ਸਿੱਖ ਤੇ ਇੰਨੇ ਦਿਆਲ ਹੋ ਜਾਂਦੇ ਨੇ। ਸਤਿਗੁਰ ਸਿੱਖ ਕੇ ਬੰਧਨ ਕੱਟੈ, ਗੁਰ ਕਾ ਸਿੱਖ ਬੇਕਾਰ ਤੇ ਹਟੈ। ਜਦੋਂ ਗੁਰੂ ਦਾ ਸਿੱਖ ਹੁਣ ਦੁਰਮਤ ਦੀ ਮੈਲ ਦੂਰ ਹੋ ਗਈ ਤੇ ਗੁਰਬਚਨੀ ਹਰ ਨਾਮ ਉਚਰਿਆ ਦੀ ਅਵਸਥਾ ਚ ਆ ਗਿਆ, ਫਿਰ ਸਿੱਖ ਵਿਕਾਰਾਂ ਵੱਲੋਂ ਹੌਲੀ ਹੌਲੀ ਆਪੇ ਹੀ ਹਟਣਾ ਸ਼ੁਰੂ ਹੋ ਜਾਂਦਾ। ਉਸ ਵੇਲੇ ਗੁਰੂ ਸਤਿਗੁਰੂ ਮਹਾਰਾਜ ਜੀ ਗੁਰਸਿੱਖ ਦੇ ਬੰਧਨ ਕੱਟ ਦਿੰਦੇ ਨੇ। ਸਤਿਗੁਰੂ ਸਿੱਖ ਦੇ ਜਿਹੜੇ ਬੰਧਨ ਨੇ ਉਹ ਮਾਇਆਵੀ ਬੰਧਨ ਵੀ ਸਤਿਗੁਰੂ ਕੱਟ ਦਿੰਦੇ ਨੇ ਆਪਣੀ ਕਿਰਪਾ ਦ੍ਰਿਸ਼ਟੀ ਨਾਲ, ਜਦੋਂ ਅਸਲ ਵਿੱਚ ਕਿਰਪਾ ਉਹਨਾਂ ਦੀ ਹੁੰਦੀ ਹੈ ਸਾਰੀ। ਗੁਰੂ ਦਾ ਸਿੱਖ ਵੈਸੇ ਆਪਣੇ ਆਪ ਵਿਕਾਰਾਂ ਤੋਂ ਨਹੀਂ ਹਟ ਸਕਦਾ, ਸਤਿਗੁਰੂ ਦੀ ਕਿਰਪਾ ਨਾਲ ਪਹਿਲਾਂ ਸਤਿਗੁਰੂ ਚਾਰੇ ਪਾਸਿਓਂ ਬੰਧ ਪਾਇਆ, ਮੇਰਾ ਸਤਿਗੁਰ ਪੂਰਾ ਹੋਈ ਸਰਬ ਕਲਿਆਣ। ਸਤਿਗੁਰੂ ਜੀ ਚਾਰੇ ਪਾਸਿਓਂ ਬੰਧਾਂ ਮਾਰ ਦਿੰਦੇ ਨੇ, ਚਾਰੇ ਰਸਤੇ ਰੋਕ ਦਿੰਦੇ ਨੇ ਵਿਕਾਰਾਂ ਦੇ, ਦੁੱਖਾਂ ਦੇ, ਮਾਇਆ ਦੇ, ਕਲਯੁਗ ਦੇ। ਸੋ ਮਹਾਰਾਜ ਨੇ ਜਿਵੇਂ ਬਚਨ ਕੀਤਾ, ਆਪੇ ਮਾਇਆ ਮਨਹਿ ਕਰੇ। ਸਤਿਗੁਰੂ ਜੀ ਮਾਇਆ ਨੂੰ ਰੋਕਦੇ, ਬਸ ਹੁਣ ਤੰਗ ਨਹੀਂ ਕਰਨਾ ਇਹਨੂੰ, ਆਪੇ ਦੁਰਮਤ ਮਨਹਿ ਕਰੇ। ਆਪੇ ਦੁਰਮਤ ਵੀ ਇੱਕ ਚੀਜ਼ ਹੈ, ਉਹਨੂੰ ਰੋਕ ਦਿੰਦੇ ਨੇ, ਦੁਰਮਤ ਤੂੰ ਇੱਧਰ ਨਹੀਂ ਜਾਣਾ, ਮੇਰੇ ਸਿੱਖ 'ਤੇ ਪ੍ਰਭਾਵ ਨਹੀਂ ਪਾਉਣਾ। ਉਹ ਦੁਰਮਤੀਆ ਹੀ ਗੁਰਮਤੀਆ ਬਣ ਜਾਂਦਾ, ਮੈਲ ਦੂਰ ਹੋ ਜਾਂਦੀ ਹੈ, ਬੰਧਨ ਕੱਟ ਦਿੰਦੇ ਨੇ, ਨਾਮ ਉਚਾਰਨ ਕਰਵਾਉਣ ਲਾ ਦਿੰਦੇ ਨੇ, ਵਿਕਾਰਾਂ ਤੋਂ ਹਟਾ ਦਿੰਦੇ ਨੇ। ਜਦੋਂ ਦੇਖਿਆ ਕਿ ਹਿਰਦਾ ਸ਼ੁੱਧ ਹੈ, ਫਿਰ ਸਤਿਗੁਰੂ ਕਿਰਪਾ ਅੱਗੇ ਕਰਦੇ ਨੇ। ਸਤਿਗੁਰ ਸਿੱਖ ਕਾ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਜਿਸ ਸਿੱਖ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਸਾਰੇ ਪੱਖੋਂ ਬਿਲਕੁਲ ਹਿਰਦਾ ਸ਼ੁੱਧ ਕਰਕੇ ਨਾਮ ਧਨ ਦਿੰਦੇ ਨੇ, ਜਦੋਂ ਉਹ ਗੁਰੂ ਦਾ ਸਿੱਖ ਵੱਡਿਆਂ ਭਾਗਾਂ ਵਾਲਾ, ਜਿਹਦੇ ਹਿਰਦੇ ਵਿੱਚ ਪ੍ਰਕਾਸ਼ ਕਰ ਦਿੱਤਾ। ਬਹੁਤ ਕੁਛ ਹੁੰਦਾ ਹੈ ਜਿੱਥੇ ਆਪਣੀ ਕਥਾ ਸੁਣਦੇ ਹਾਂ, ਜਿੱਥੇ ਆਪਾਂ ਬੈਠੇ ਹਾਂ, ਇਹ ਤਾਂ ਬੇਸ ਹੈ। ਜਿਵੇਂ ਜਹਾਜ਼ ਚੜ੍ਹਨ ਲਈ ਬੇਸ ਹੁੰਦਾ ਨਾ, ਪਰ ਜਦੋਂ ਜਹਾਜ਼ ਉੱਪਰ ਨੂੰ ਉੱਡਦਾ ਸਾਰੀ ਧਰਤੀ ਪਾਰ ਕਰ ਜਾਂਦਾ, ਸਮੁੰਦਰਾਂ ਨੂੰ ਪਾਰ ਕਰ ਜਾਂਦਾ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਨੇ, ਸੰਗਤ ਤਾਂ ਇੱਕ ਬੇਸ ਬਣਿਆ ਹੋਇਆ ਆਪਣਾ, ਇੱਥੇ ਬੈਠ ਕੇ ਗੁਰਾਂ ਦੀ ਹਜ਼ੂਰੀ ਵਿੱਚ ਸਤਿਗੁਰੂ ਜਦੋਂ ਸਿੱਖ ਨੂੰ ਅੰਦਰੋਂ ਸਵੱਛ ਕਰਦੇ ਨੇ ਤਾਂ ਪਤਾ ਨਹੀਂ ਫਿਰ ਸਿੱਖ ਦੀ ਅਵਸਥਾ ਕਿੱਥੇ ਕੁ ਚਲੀ ਜਾਂਦੀ। ਉਹ ਗੁਰਸਿੱਖ ਵੱਡਿਆਂ ਭਾਗਾਂ ਵਾਲਾ ਜਦੋਂ ਸਤਿਗੁਰੂ ਜੀ ਉਹਨੂੰ ਨਾਮ ਧਨ ਬਖਸ਼ਿਸ਼ ਕਰਦੇ ਨੇ, ਇੱਕ ਕਿਣਕਾ ਕੁ ਮਾਤਰ ਦਿੰਦੇ ਨੇ, ਕਿਉਂਕਿ ਉਹ ਸੱਚਾਈ ਦਾ ਨਾਮ ਧਨ ਇੱਕ ਬੂੰਦ ਦੇ ਦਿੰਦੇ ਨੇ, ਨਾਮ ਦੀ ਅੰਮ੍ਰਿਤ ਬੂੰਦ ਜਦੋਂ ਬਖਸ਼ਿਸ਼ ਕਰਦੇ ਨੇ ਅੰਦਰ ਠੰਡਾ ਠਾਰ ਕਰ ਦਿੰਦੇ ਨੇ, ਵਿਕਾਰਾਂ ਤੋਂ ਮੁਕਤ ਕਰ ਦਿੰਦੇ ਨੇ, ਮਾਇਆ ਤੋਂ ਬੰਧਨਾਂ ਤੋਂ ਮੁਕਤ ਕਰ ਦਿੰਦੇ ਨੇ, ਆਪਣਾ ਰੂਪ ਬਣਾ ਲੈਂਦੇ ਨੇ। ਗੁਰੂ ਅਤੇ ਸਿੱਖ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ ਫਿਰ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ, ਜਦੋਂ ਸਿੱਖ ਦੇ ਹਿਰਦੇ 'ਚ ਨਾਮ ਧਨ ਆਇਆ, ਗੁਰਸਿੱਖ ਵੱਡਿਆਂ ਭਾਗਾਂ ਵਾਲਾ ਬਣਿਆ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕਾ ਜੀ ਨਾਲ ਸਮਾਰੈ। ਸਤਿਗੁਰੂ ਜੀ ਆਪਣੇ ਸਿੱਖ ਦਾ ਲੋਕ ਪ੍ਰਲੋਕ ਸਵਾਰ ਦਿੰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਸਤਿਗੁਰੂ ਆਪਣੇ ਸਿੱਖ ਨੂੰ ਆਪਣੇ ਹੁੰਦਾ ਜੀ ਚਿੱਤ ਦਿਲ ਦੇ ਨਾਲ ਯਾਦ ਕਰਦੇ ਨੇ, ਦਿਲੋਂ ਪਿਆਰ ਕਰਦੇ ਨੇ, ਦਿਲੋਂ ਯਾਦ ਕਰਦੇ ਨੇ। ਗੁਰਾਂ ਦਾ ਪਿਆਰ ਆਪਾਂ ਦੇਖਿਆ ਹੀ ਨਹੀਂ, ਇਸੇ ਕਰਕੇ ਆਪਾਂ ਨੂੰ ਗੁਰਾਂ ਬਾਰੇ ਗਿਆਨ ਨਹੀਂ। ਸਤਿਗੁਰੂ ਸਾਨੂੰ ਬਹੁਤ ਪਿਆਰ ਕਰਦੇ ਨੇ, ਮੇਰਾ ਮੇਰ ਕਰਦੇ ਨੇ। ਮਹਾਰਾਜ ਨੇ ਬਚਨ ਕੀਤਾ, ਬੰਧਨ ਰਹਿਤ ਸੰਤੋ ਮੇਰੀ ਰੱਖੋ ਮਮਤਾ, ਮੇਰੀ ਮਮਤਾ ਕਰੋ। ਜਿਵੇਂ ਮਾਂ ਆਪਣੇ ਬੱਚੇ ਨਾਲ ਮਮਤਾ ਕਰਦੀ, ਗੁਰੂ ਸਿੱਖ ਨਾਲ ਮਮਤਾ ਕਰਦਾ, ਉਹ ਮੇਰਾ ਸਿੱਖ ਬੈਠਾ। ਸਿੱਖ ਦੇ ਦੀਵਾਨੇ ਗੁਰੂ ਗੋਬਿੰਦ ਸਿੰਘ ਮਹਾਰਾਜ, ਸਿੰਘ ਰਹਿਤ ਵਾਲਾ ਹੋਵੇ ਉਹਦੇ ਦੀਵਾਨੇ ਹੋ ਜਾਂਦੇ, ਉਹ ਮੇਰਾ ਸਿੱਖ, ਖੁਸ਼ ਰਹਿੰਦੇ ਉਹਦੇ 'ਤੇ। ਕਿਤਨੀ ਖੁਸ਼ੀ ਹੁੰਦੀ ਮਹਾਰਾਜ ਦੀ ਰਹਿਤ ਮਰਿਆਦਾ 'ਤੇ, ਕਿੰਨੀ ਖੁਸ਼ੀ ਹੁੰਦੀ ਨਿਤਨੇਮ ਕਰ ਲਿਆ ਬਈ, ਹਾਂ ਮਹਾਰਾਜ ਸ਼ਾਬਾਸ਼ ਬਈ, ਬਹੁਤ ਸਿਆਣਾ ਬੱਚਾ ਸਾਡਾ, ਰਹਿ ਰਾਸ ਸਮੇਂ ਅਨੁਸਾਰ ਕੀਰਤਨ ਸੋਹਲਾ ਪੜ੍ਹ ਕੇ ਸੌਂਦਾ, ਕੰਘਾ ਦੋਨੋਂ ਵਕਤ ਕਰਦਾ, ਪੱਗ ਚੁਣ ਕੇ ਬੰਨ੍ਹਦਾ, ਦਾਤਣ ਨੀਤ ਕਰੇ, ਸਫਾਈ ਰੱਖਦਾ, ਮੱਥਾ ਟੇਕਦਾ, ਦਸਵੰਧ ਕੱਢਦਾ, ਮਾੜੀ ਚੀਜ਼ ਨਹੀਂ ਖਾਂਦਾ, ਸਰਬੱਤ ਦਾ ਭਲਾ ਮੰਗਦਾ। ਜਦੋਂ ਸਤਿਗੁਰੂ ਗੁਰਸਿੱਖ ਵਿੱਚ ਲੱਛਣ ਦੇਖਦੇ ਨੇ, ਉਹ ਮੇਰਾ ਪੁੱਤ ਮੇਰੇ ਵਰਗਾ ਹੀ। ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਬਾਜਾਂ ਵਾਲੇ ਕਹਿੰਦੇ ਇਹ ਵੀ ਸਾਡੇ ਵਰਗੇ, ਪਰ ਤੁਸੀਂ ਵੀ ਸਾਡੇ ਕੌਮ ਦੇ ਵਿੱਚ ਜਿੰਨੇ ਵੀ ਸਿੰਘ ਬੈਠੇ ਨੇ, ਪੂਰਨ ਰਹਿਤਵਾਨ, ਮਰਿਆਦਾ ਅਨੁਸਾਰ ਚੱਲਣ ਵਾਲੇ, ਇਹ ਵੀ ਸਾਡੇ ਪੁੱਤਰ ਨੇ ਬਈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਸਾਰੀ ਕੌਮ ਵਿੱਚ ਜਿਹੜਾ ਮੈਨੂੰ ਪਿਆਰ ਕਰਦਾ ਉਹ ਮੇਰਾ ਪੁੱਤਰ ਹੈ। ਦੁਨੀਆਂ 'ਚ ਕੋਈ ਵੀ ਦਸਵੇਂ ਪਾਤਸ਼ਾਹ ਨੂੰ ਪਿਆਰ ਕਰੇ, ਕਿਤੇ ਵੀ ਕਰੇ, ਯਾਦ ਕਰੇ, ਸਤਿਗੁਰੂ ਉਹਦੀ ਵੀ ਮਦਦ ਕਰ ਦਿੰਦੇ ਨੇ, ਕਿਉਂਕਿ ਸਤਿਗੁਰੂ 84 ਲੱਖ ਜੂਨ ਦੇ ਮਾਲਕ ਨੇ। ਸਤਿਗੁਰੂ ਸਾਰਿਆਂ ਨੂੰ ਪਿਆਰ ਕਰਦੇ ਨੇ। ਜੈਸੀ ਗਗਨ ਫਿਰੰਤੀ ਉੜਤੀ ਕਪਰੇ ਬਾਗੇ ਵਾਲੀ, ਜਿਵੇਂ ਆਕਾਸ਼ ਵਿੱਚ ਉੜਦੀ ਫਿਰਦੀ ਹੈ ਬਾਗੇ ਹੁੰਦੀ ਚਿੱਟੇ ਕੱਪੜਿਆਂ ਵਾਲੀ ਕੂੰਜ, ਉਹ ਰੱਖ ਹੈ ਚੀਤ ਪੀਛੇ ਵਿੱਚ ਬਚਰੇ ਨਿਤ ਹਿਰਦਾ ਸਾਰ ਸੰਭਾਲੀ, ਤਿਉਂ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ ਗੁਰਸਿੱਖ ਰੱਖੈ ਜੀ ਨਾਲੀ। ਮਹਾਰਾਜ ਜੀ ਆਪਾਂ ਨੂੰ ਸਾਰ ਸੰਭਾਲ ਕਰਦੇ ਨੇ ਪਿਆਰ ਨਾਲ, ਕਿਉਂਕਿ ਆਪਾਂ ਨੂੰ ਵੀ ਦੇਖਣਾ ਚਾਹੀਦਾ ਕਿ ਮਹਾਰਾਜ ਸਾਨੂੰ ਇੰਨਾ ਪਿਆਰ ਕਰਦੇ ਨੇ। ਉਹਨਾਂ ਨੇ ਪਿਆਰ ਨਾਲ ਹੀ ਸਾਰਾ, ਜੇ ਸਿੱਖ ਨਾਲ ਆਪਾਂ ਕੁਛ ਦੇਖਦੇ ਹਾਂ ਕਿ ਗੁਰਦੁਆਰੇ ਕੋਈ ਲੈ ਕੇ ਆਇਆ ਵੀ ਫਲਾਨੇ ਬੰਦੇ ਨੇ ਬੜੀ ਸੋਹਣੀ ਸੇਵਾ ਕੀਤੀ ਹੈ, ਇਹਨੇ ਗੁਰੂ ਘਰ ਦੇ ਵਿੱਚ ਆਹ ਚੀਜ਼ ਲਿਆਂਦੀ, ਇਹਨੇ ਆਹ ਬਣਾਈ, ਸਾਰੇ ਤਾਂ ਉਹਦਾ ਮਾਣ ਸਤਿਕਾਰ ਹੁੰਦਾ। ਕਿਸੇ ਸਿੱਖ ਨੇ ਪਾਲਕੀ ਬਣਾਈ ਹੈ ਉਹਦਾ ਮਾਣ ਹੁੰਦਾ, ਕਿਸੇ ਨੇ ਗੁਰੂ ਘਰ ਲਈ ਇੰਨਾ ਕੁਛ ਕੀਤਾ ਉਹਦਾ ਮਾਣ ਹੁੰਦਾ। ਥਾਵਾਂ ਥਾਵਾਂ 'ਤੇ ਗੁਰੂ ਘਰ ਲਈ ਬਣਾਇਆ ਉਹਨੇ, ਪਰ ਨਹੀਂ ਸੋਚਿਆ ਆਪਾਂ ਕਦੇ ਵੀ ਉਹਨਾਂ ਨੇ ਪਿਆਰ ਵਿੱਚ ਆ ਕੇ ਸਰਬੰਸ ਦੇ ਤਾ ਖਾਲਸੇ ਨੂੰ। ਇਹ ਥੋੜ੍ਹਾ ਪਿਆਰ ਹੈ ਵੀ ਸਤਿਗੁਰੂ ਸਾਡੇ ਲਈ ਆਪਣੇ ਸਾਹਿਬਜ਼ਾਦੇ ਵਾਰ ਰਹੇ ਨੇ, ਆਪਣੇ ਮਾਤਾ ਪਿਤਾ ਵਾਰ ਦਿੱਤੇ। 22 ਸ਼ਹੀਦੀਆਂ ਸਾਡੇ ਲਈ ਹੋ ਗਈਆਂ ਗੁਰੂ ਪਰਿਵਾਰ ਵਿੱਚੋਂ, ਵੱਧ ਹੀ ਹੋਣਗੀਆਂ। ਜੇ ਪਿਆਰ ਨਹੀਂ ਤਾਂ ਹੋਰ ਕੀ ਹੈ। ਗੁਰੂ ਗ੍ਰੰਥ ਸਾਹਿਬ ਇੰਨੀ ਸੋਹਣੀ ਰਚਨਾ, ਸਿੱਧੀ ਹਰਿਮੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਕਰ ਦਿੱਤੇ, ਇਸ ਤੋਂ ਉੱਪਰ ਹੋਰ ਕੀ ਹੋ ਸਕਦਾ ਕਿ ਆਪਣਾ ਸਾਰਾ ਮੌਲਕ ਖਜ਼ਾਨਾ ਖਾਲਸੇ ਨੂੰ ਬਖਸ਼ ਦਿੱਤਾ ਮਹਾਰਾਜ ਨੇ। ਵੱਖਰੀ ਗੱਲ ਹੈ ਵੀ ਖਾਲਸੇ ਨੇ ਬਹੁਗਿਣਤੀ ਲੋਕਾਂ ਨੇ ਕਦਰ ਨਹੀਂ ਕੀਤੀ, ਬਹੁਤ ਸਾਰਿਆਂ ਨੂੰ ਤਾਂ ਪਤਾ। ਸਤਿਗੁਰੂ ਜੀ ਨੇ ਖਾਲਸੇ ਉੱਤੇ ਅਤਿ ਪ੍ਰਸੰਨ ਹੋ ਕੇ ਅਕਾਲ ਪੁਰਖ ਵਾਹਿਗੁਰੂ ਨੇ 5 ਕਕਾਰ ਬਖਸ਼ੇ, ਲਓ ਬਈ ਮੈਂ ਆਪਣੀ ਸਭ ਤੋਂ ਵੱਡੀ ਪਿਆਰੀ ਚੀਜ਼ ਦਿੰਦਾ ਤੁਹਾਨੂੰ। 5 ਕਕਾਰ ਅਕਾਲ ਪੁਰਖ ਨੂੰ ਪਿਆਰੇ ਨੇ, ਗੁਰਾਂ ਨੂੰ ਪਿਆਰੇ ਨੇ। ਗੁਰਾਂ ਨੇ ਆਪਣੇ ਵੱਲੋਂ ਸਾਨੂੰ ਬਹੁਤ ਉੱਚੇ ਤੋਂ ਉੱਚੇ ਵੀ ਸਥਾਨ ਦਿੱਤੇ ਨੇ, ਇੰਨਾ ਵੱਡਾ ਕੋਈ ਕਿਸੇ ਨੂੰ ਦੇ ਨਹੀਂ ਸਕਦਾ। ਇਸ ਕਰਕੇ ਮਹਾਰਾਜ ਕਹਿੰਦੇ ਅਸੀਂ ਤੁਹਾਨੂੰ ਬਹੁਤ ਪਿਆਰ ਨਾਲ ਹੀ ਸਾਰਾ ਕੁਛ ਬਖਸ਼ਿਆ, ਪਰ ਤੇਰਾ ਵੀ ਫਰਜ਼ ਬਣਦਾ। ਹੁਣ ਗੁਰਸਿੱਖ ਦਾ ਫਰਜ਼ ਦੱਸਦੇ ਨੇ। ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮਹਿ ਸਹਿ। ਜੋ ਸੇਵਕ ਗੁਰੂ ਦੇ ਘਰ ਵਿੱਚ ਆ ਕੇ ਰਹਿੰਦਾ, ਸੇਵਾਦਾਰ ਹੈ, ਸੰਗਤ ਹੈ, ਕੋਈ ਵੀ ਹੈ, ਅਤੇ ਗੁਰੂ ਦੀ ਆਗਿਆ ਨੂੰ ਆਪਣੇ ਮਨ ਦੇ ਵਿੱਚ ਸਹਾਰਦਾ ਹੈ। ਸਹਾਰਨੀ ਕਿਉਂ ਪਈ ਆਗਿਆ? ਗੁਰੂ ਸਾਹਿਬ ਨੇ ਕਿਹਾ ਅੱਜ ਤੂੰ ਜਾਣਾ ਨਹੀਂ ਵੀ ਕਿਤੇ, ਉੱਧਰੋਂ ਮੈਂ ਜ਼ਰੂਰੀ ਕੰਮ ਜਾਣਾ ਸੀ, ਮੈਂ ਆਪਣਾ ਦੇਖਿਆ ਵੀ ਮੇਰਾ ਲੱਖਾਂ ਦਾ ਨੁਕਸਾਨ ਹੈ, ਪਰ ਗੁਰੂ ਸਾਹਿਬ ਨੇ ਕਿਹਾ ਇੱਥੇ ਬਹਿਣਾ, ਮੈਂ ਲੱਖਾਂ ਦਾ ਨੁਕਸਾਨ ਕਰਾ ਲੈਣਾ ਪਰ ਮੈਂ ਗੁਰੂ ਦਾ ਆਗਿਆ ਬਚਨ ਨਹੀਂ ਮੋੜਨਾ, ਸਹਾਰ ਲੈਣਾ। ਇਹ ਹੀ ਹੁੰਦੀ ਸਿੱਖੀ। ਮੈਨੂੰ ਪਤਾ ਮੇਰਾ ਲੱਖਾਂ ਦਾ ਨੁਕਸਾਨ ਹੋ ਕੇ ਜੇ ਗੁਰੂ ਦੀ ਖੁਸ਼ੀ ਹੋ ਗਈ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ, ਲੋਕ ਗੁਰੂ ਘਰੋਂ ਭਜਦੇ ਨੇ, ਮੇਰਾ ਉਹ ਰਹਿ ਜਾਣਾ, ਮੇਰਾ ਆਹ ਰਹਿ ਜਾਣਾ, ਪਰ ਗੁਰਸਿੱਖ ਨਹੀਂ ਭਜਦਾ, ਉਹ ਕਹਿੰਦਾ ਰੁੜਦਾ ਰੁੜ ਜੇ ਸਾਰਾ ਕੁਛ। ਜੇ ਸਤਿਗੁਰੂ ਖੁਸ਼ ਹੋ ਗਏ, ਇਸ ਤੋਂ ਕਰੋੜਾਂ ਗੁਣਾ ਵੱਧ ਦੇ ਦੇਣਾ ਉਹਨਾਂ ਨੇ, ਅਤੇ ਜੇ ਗੁਰੂ ਨੂੰ ਛੱਡ ਤੇ ਭੱਜ ਗਿਆ, ਉਹ ਮੇਰੇ ਉੱਧਰੋਂ ਵੀ ਨਹੀਂ ਰਹਿਣੇ ਅਤੇ ਨਾ ਇੱਧਰੋਂ ਰਹਿਣੇ, ਦੋਨੋਂ ਪੱਖੇ ਹੀ ਖਰਾਬ ਹੋ ਜਾਣੇ ਆ, ਉਹ ਵੀ ਕੰਮ ਨਹੀਂ ਬਣਨਾ ਮੁੜ ਕੇ। ਇਸ ਕਰਕੇ ਗੁਰੂ ਦੇ ਬਚਨ ਨੂੰ ਪਹਿਲ ਦੇਣੀ ਹੈ, ਆਪਣਾ ਛੱਡ ਦੇਣਾ, ਸੇਵਾ ਤਾਂਹੀਓ ਹੁੰਦੀ। ਸੰਤਾਂ ਮਹਾਤਮਾ ਤੋਂ ਅਸੀਂ ਇਹੀ ਚੀਜ਼ ਸਿੱਖੀ ਹੈ, ਆਪਣੀ ਨੀਂਦ ਨਹੀਂ ਦੇਖਣੀ, ਆਪਣੀ ਭੁੱਖ ਨਹੀਂ ਦੇਖਣੀ, ਆਪਣਾ ਕੁਛ ਨਹੀਂ ਦੇਖਿਆ, ਸਿਰਫ ਇੱਕੋ ਹੀ ਗੱਲ ਰਹਿੰਦੀ ਸੀ ਕਿ ਮਹਾਂਪੁਰਖਾਂ ਨੂੰ ਖੁਸ਼ ਰੱਖਣਾ, ਬਸ ਜਿਵੇਂ ਕਹਿਣਗੇ ਹੁਕਮ ਹੈ ਚੱਲ ਬਈ ਫਲਾਨਾ ਕੰਮ ਕਰ। ਇਸ ਤਰ੍ਹਾਂ ਕਰਨ ਦੇ ਨਾਲ ਸਰੀਰ ਨੂੰ ਕਸ਼ਟ ਜ਼ਰੂਰ ਹੁੰਦਾ, ਪਰ ਉਹ ਆਨੰਦਮਈ ਕਸ਼ਟ, ਸਹਾਰ ਲੈਂਦਾ ਸਿੱਖ ਆਪਣੇ ਗੁਰੂ ਦੇ ਬਚਨਾਂ ਨੂੰ। 5 ਪਿਆਰਿਆਂ ਨੇ ਸਹਾਰਿਆ ਬਚਨ, ਸੀਸ ਦੀ ਲੋੜ ਹੈ ਉੱਠ ਕੇ ਸੀਸ ਦੇ ਦਿੱਤੇ ਨੇ, ਔਰ ਇਸ ਤਰ੍ਹਾਂ ਬਹੁਤ ਸਾਰੇ ਬਚਨ ਗੁਰੂ ਘਰ ਦੇ ਆਉਂਦੇ ਨੇ। ਜਦੋਂ ਗੁਰੂ ਸਾਹਿਬ ਦਾ ਬਚਨ ਹੋਵੇ, ਇੱਕ ਪਾਸੇ ਆਪਾਂ ਨੂੰ ਫਾਇਦਾ ਵੀ ਹੁੰਦਾ ਦੂਜੇ ਪੱਖ 'ਚ, ਪਰ ਗੁਰੂ ਕੇ ਬਚਨ ਮੰਨਣ ਨਾਲ ਕਈ ਵਾਰ ਐਂ ਆਪਾਂ ਸੋਚਦੇ ਹਾਂ ਵੀ ਇਹਦਾ ਨੁਕਸਾਨ ਵੀ ਬਹੁਤ ਹੈ, ਪਰ ਗੁਰੂ ਦੀ ਖੁਸ਼ੀ ਜਿਹੜੀ ਆ ਉਹ ਵੱਡੀ ਚੀਜ਼ ਹੁੰਦੀ ਹੈ। ਇਸ ਕਰਕੇ ਹਮੇਸ਼ਾ ਗੁਰੂ ਦੀ ਖੁਸ਼ੀ ਪ੍ਰਾਪਤ ਕਰਨ ਲਈ ਆਪਾਂ ਨੇ ਹਮੇਸ਼ਾ ਇਹ ਕੋਸ਼ਿਸ਼ ਕਰਨੀ ਹੈ ਕਿ ਸਤਿਗੁਰੂ ਤੇਰੀ ਖੁਸ਼ੀ ਮਿਲੇ ਸਾਨੂੰ, ਮਾਲਕ ਤੇ ਤੂੰ ਹੀ ਹੈ ਤਿੰਨਾਂ ਲੋਕਾਂ ਦਾ, ਮਾਇਆ ਦਾ ਮਾਲਕ। ਮਾਇਆ ਦੀ ਉਹ ਲੋੜ ਹੈ ਸੰਸਾਰ ਵਿੱਚ, ਮਾਇਆ ਤੋਂ ਹੀ ਕੱਪੜੇ ਲੀੜੇ ਮਕਾਨ ਸਭ ਕੁਝ ਬਣਦਾ, ਤੇ ਮਾਇਆ ਤਾਂ ਦਾਸੀ ਹੈ ਗੁਰਾਂ ਦੀ। ਗੁਰੂ ਸਾਹਿਬ ਨਦਰ ਕਰਕੇ ਕਿਰਪਾ ਕਰ ਦਿੰਦੇ ਨੇ, ਜਿਵੇਂ ਮਹਾਰਾਜ ਨੇ ਬਚਨ ਕੀਤਾ, ਜਿਸ ਕੀ ਵਸਤ ਤੇ ਸਾਗਾ ਰੱਖ ਹੈ, ਪ੍ਰਭ ਕੀ ਆਗਿਆ ਮਨ ਹੈ ਮੱਥ ਹੈ, ਉਸ ਤੇ ਚੌਗਨ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਜਿਨ੍ਹਾਂ ਜਿਨ੍ਹਾਂ ਨੇ ਅਰਪਣ ਕੀਤਾ ਸੀਸ, ਉਹਨਾਂ ਨੂੰ ਅੱਜ ਪਦਵੀਆਂ ਵੀ ਬਹੁਤ ਵੱਡੀਆਂ ਨੇ। ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਅੱਜ ਉਹਨਾਂ ਕੋਲ ਪਦਵੀਆਂ ਵੀ ਬਹੁਤ ਵੱਡੀਆਂ, ਅਕਾਲ ਪੁਰਖ ਦੇ ਐਂ ਚਰਨਾਂ 'ਚ ਬੈਠੇ ਨੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕੁਛ ਪ੍ਰਾਪਤ ਕਰਨ ਲਈ ਕੁਛ ਛੱਡਣਾ ਵੀ ਪੈਂਦਾ। ਸੋ ਪ੍ਰਾਪਤੀ ਕਰਨੀ ਆ, ਘਰ ਛੱਡ ਕੇ ਜਾਂਦੇ, 8 ਘੰਟੇ ਡਿਊਟੀ ਕਰਦਾ ਬੰਦਾ, ਫਿਰ ਹੀ 4 ਪੈਸੇ ਲਿਆਉਂਦਾ। ਦੁਕਾਨਦਾਰ ਸਾਰਾ ਦਿਨ ਆਪਣੀ ਦੁਕਾਨ 'ਤੇ ਬੈਠਦਾ, ਘਰ ਛੱਡ ਕੇ ਫਿਰ ਹੀ ਕੁਛ ਪ੍ਰਾਪਤ ਕਰਦਾ। ਸੋ ਮਹਾਰਾਜ ਕਹਿੰਦੇ, ਤੁਸੀਂ ਜਦੋਂ ਆਪਣਾ ਘਰ ਛੱਡ ਕੇ ਗੁਰੂ ਦੇ ਦਰ 'ਤੇ ਬੈਠੋਗੇ, ਫਿਰ ਕੁਛ ਲੱਭੋਗੇ, ਫਿਰ ਕੁਛ ਪ੍ਰਾਪਤ ਕਰੋਗੇ। ਔਰ ਜੋ ਇੱਥੋਂ ਮਿਲਣਾ ਉਹ ਘਰੋਂ ਨਹੀਂ ਮਿਲਣਾ, ਅਤੇ ਜਿਹੜਾ ਇੱਥੋਂ ਮਿਲਣਾ ਉਹ ਪਰਲੋਕ ਵਿੱਚ ਵੀ ਕੰਮ ਆਉਣਾ, ਅਤੇ ਘਰੇ ਬੈਠਿਆਂ ਬੈਠਿਆਂ ਪਰਲੋਕ ਵਾਲਾ ਕੰਮ ਨਹੀਂ ਬਣਨਾ। ਆਪਸ ਕਹੋ ਕਰ ਕਛ ਨਾ ਜਨਾਵ ਹੈ, ਹਰ ਹਰ ਨਾਮ ਹਿਰਦੈ ਸਤ ਧਿਆਵੈ। ਆਪਣੇ ਆਪ ਨੂੰ ਕੁਝ ਕਰਕੇ ਜਣਾਉਂਦਾ ਹੀ ਨਹੀਂ ਕਿ ਮੈਂ ਕੁਝ ਹਾਂ, ਹੋਂਦ ਨਹੀਂ ਆਪਣੀ ਜਣਾਉਣੀ। ਇਹ ਚੀਜ਼ ਦੂਰ ਕਰਨੀ ਬੜੀ ਔਖੀ, ਮਨ ਦੇ ਅੰਦਰੋਂ ਹੋ ਹੀ ਜਾਂਦੀ ਹੋਂਦ। ਕਿਸੇ ਦਾ ਨਾਂ ਨਾ ਲਓ, ਵੀ ਤੂੰ ਸੇਵਾ ਕਿਸੇ ਨੇ ਕੀਤੀ ਹੋਵੇ ਤਾਂ ਉਹਦਾ ਨਾਂ ਨਾ ਲਓ, ਉਹ ਖਲਬਲੀ ਮੱਚ ਜਾਂਦੀ ਉਹਦੇ ਮਨ 'ਚ, ਮੇਰਾ ਨਾਂ ਹੀ ਨਹੀਂ ਲਿਆ, ਮੈਨੂੰ ਪੁੱਛਿਆ ਹੀ ਨਹੀਂ, ਮੈਂ ਇੰਨੀ ਵੱਡੀ ਸੇਵਾ ਕੀਤੀ ਹੈ। 10ਵੇਂ ਪਾਤਸ਼ਾਹ ਨੇ ਕਦੇ ਕਿਹਾ ਕਿ ਮੈਂ ਤੁਹਾਡੇ ਲਈ ਇੰਨਾ ਕੀਤਾ? 5ਵੇਂ ਪਾਤਸ਼ਾਹ ਨੇ ਕਿਹਾ ਮੈਂ ਤੱਤੀ ਤਵੀ 'ਤੇ ਬੈਠਾ ਤੁਹਾਡੇ ਲਈ? 9ਵਿਆਂ ਨੇ ਕਿਹਾ ਮੈਂ ਸਿਰ ਦਿੱਤਾ? ਬਾਬਾ ਦੀਪ ਸਿੰਘ ਨੇ ਕਦੇ ਉਲਾਂਭਾ ਦਿੱਤਾ ਆਪਾਂ ਨੂੰ ਵੀ ਮੈਂ ਸਿਰ ਦਿੱਤਾ? ਸਾਹਿਬਾਂ ਨੇ ਤਾਂ ਸਾਰਿਆਂ ਨੇ ਕੁਛ ਨਹੀਂ ਕਿਹਾ, 5 ਪਿਆਰਿਆਂ ਨੇ ਕਦੇ ਕਿਹਾ? ਸਾਡਾ ਨਾਂ ਹੀ ਨਹੀਂ, ਤੁਹਾਡਾ ਤਾਂ ਸਭ ਤੋਂ ਉੱਤੇ ਹੈ ਨਾਂ, ਹੁਣ ਤਾਂ ਅਸੀਂ ਸਤਿਗੁਰ ਮੰਨਦੇ ਹਾਂ। 5 ਪਿਆਰੇ ਵੀ ਸਤਿਗੁਰ ਨੇ, ਕਿਉਂਕਿ 5ਾਂ ਨੂੰ ਗੁਰਤਾ ਗੱਦੀ ਚਮਕੌਰ ਸਾਹਿਬ ਦੇ ਚੁੱਕੇ, 5ਾਂ ਨੂੰ ਫਿਰ ਦਾਬਿਆ ਖੜਾ ਕਰਕੇ ਵੀ ਗੁਰਤਾ ਗੱਦੀ ਬਖਸ਼ੀ, 5ਾਂ ਨੂੰ ਵੀ ਛੋਟੇ ਨਹੀਂ ਜਾਣਨਾ, 5 ਵੀ ਸਤਿਗੁਰ ਨੇ ਸਾਡੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਆਪਣੇ ਆਪ ਨੂੰ ਕਦੇ ਜਣਾਉਣਾ ਨਹੀਂ, ਅਤੇ ਹਿਰਦੇ ਵਿੱਚ ਸਦਾ ਹੀ ਵਾਹਿਗੁਰੂ ਵਾਹਿਗੁਰੂ ਧਿਆਉਂਦੇ ਰਹਿਣਾ। ਜਣਾ ਦੇਣਾ ਬਹੁਤ ਛੋਟੀ ਗੱਲ ਹੋ ਜਾਂਦੀ, ਨਾ ਜਣਾਉਣਾ ਵੱਡੀ ਗੱਲ ਹੁੰਦੀ। ਆਪਣੇ ਆਪ ਨੂੰ ਅੱਗੇ ਲਿਆਉਣਾ ਹੀ ਨਹੀਂ, ਕਾਹਦੇ ਲਈ ਲਿਆਉਣਾ? ਸਤਿਗੁਰ ਤਾਂ ਜਾਣਦੇ ਨੇ, ਅਕਾਲ ਪੁਰਖ ਵੀ ਜਾਣਦੇ ਨੇ, ਮਹਾਰਾਜ ਸਭ ਜਾਣਦੇ ਨੇ। ਇਸ ਕਰਕੇ ਆਪਾਂ ਆਪਣੇ ਆਪ ਨੂੰ ਆਮ ਦੁਨਿਆਵੀ ਬੰਦੇ ਨੂੰ ਹੁੰਦੀ, ਮੇਰੀ ਵਡਿਆਈ ਹੋ ਜਾਵੇ, ਮੇਰੀ ਸ਼ੋਭਾ ਹੋ ਜਾਵੇ, ਸਤਿਗੁਰੂ ਕਹਿੰਦੇ ਇਹ ਸਿੱਖੀ ਨਹੀਂ, ਅੱਜ ਸਿੱਖੀ ਦੱਸ ਰਹੇ। ਸਤਿਗੁਰ ਤੇ ਸਿੱਖ ਮਨ ਵੇਚੈ ਸਤਿਗੁਰ ਕੈ ਪਾਸ, ਇਸ ਸੇਵਕ ਕੇ ਕਾਰਜ ਰਾਸ। ਜੋ ਆਪਣੇ ਮਨ ਨੂੰ ਸਤਿਗੁਰਾਂ ਕੋਲ ਵੇਚ ਦਿੰਦਾ ਹੈ, ਉਹ ਸੇਵਕ ਦੇ ਸਾਰੇ ਕੰਮ ਪੂਰੇ ਹੋ ਜਾਂਦੇ ਨੇ। ਉਹਨੇ ਤਾਂ ਆਪਣਾ ਮਨ ਗੁਰਾਂ ਦੇ ਕੋਲ ਵੇਚ ਦਿੱਤਾ, ਮੇਰਾ ਮਨ ਤਾਂ ਗੁਰਾਂ ਦੇ ਚਰਨਾਂ 'ਚ, ਤਬ ਚਰਨਾਂ ਦਾ ਮਨ ਰਹਾ ਹਮਾਰਾ, ਮੇਰਾ ਮਨ ਤਾਂ ਤੁਹਾਡੇ ਚਰਨਾਂ 'ਚ ਹਮੇਸ਼ਾ। ਔਰ ਕਿਰਪਾ ਕਰਿਓ, ਇਹ ਮਨ ਜਿਹੜਾ ਨਿਆਣਿਆਂ ਵਾਂਗੂ ਹੈ, ਸ਼ੈਤਾਨ ਵੀ ਹੈ, ਕਈ ਪ੍ਰਕਾਰ ਦੇ ਔਗਣ ਨੇ, ਇਹ ਤੁਹਾਡੇ ਚਰਨਾਂ 'ਚ ਹੀ ਜੁੜਿਆ ਰਹੇ। ਕਿਉਂ? ਤੁਹਾਡੇ ਚਰਨਾਂ 'ਚ ਰਹੂਗਾ ਇਹ ਵੀ ਹੀਰਾ ਬਣ ਜਾਊ। ਜਦੋਂ ਤੱਕ ਮਨ ਗੁਰਾਂ ਦੇ ਚਰਨਾਂ ਤੋਂ ਪਰੇ ਆ, ਉਦੋਂ ਤੱਕ ਕਾਲਖ ਦਾ ਭਰਿਆ ਹੀ ਰਹਿੰਦਾ। ਸੋ ਮਹਾਰਾਜ ਕਹਿੰਦੇ, ਆਪਣਾ ਮਨ ਗੁਰੂ ਦੇ ਚਰਨਾਂ 'ਚ ਅਰਪਣ ਕਰ ਦਿਓ, ਫਿਰ ਸੇਵਾ ਕਰਨੀ ਹੈ। ਮਨ ਵੇਚਿਆ ਸਤਿਗੁਰ ਕੈ ਪਾਸ, ਵੇਚ ਕੇ ਮਨ, ਹੁਣ ਸੇਵਾ ਨੂੰ ਕਹਿੰਦੇ ਨੇ, ਕਰਨੀ ਕਿਵੇਂ? ਸੇਵਾ ਕਰਤ ਹੋਏ ਨਿਹਕਾਮੀ, ਤਿਸ ਕਾ ਹੋਤ ਪ੍ਰਾਪਤ ਸਵਾਮੀ। ਸੋ ਸੇਵਾ ਕਰਦਾ ਹੋਇਆ ਕਾਮਨਾ ਤੋਂ ਰਹਿਤ ਹੋ ਜਾਂਦਾ, ਕਾਮਨਾ ਨਹੀਂ ਕਰਦਾ, ਕਾਮਨਾ ਬਾਹਰੋਂ ਆਇਆ ਵਿਅਕਤੀ ਕਰਦਾ। ਮੈਂ ਤਾਂ ਗੁਰੂ ਦਾ ਹੀ ਹਾਂ, ਗੁਰੂ ਦਾ ਦਰ ਮੇਰਾ ਦਰ, ਮੈਂ ਗੁਰੂ ਦਾ ਪੁੱਤ ਹੈ। ਅਤੇ ਆਪਾਂ ਪੰਥ ਵਿੱਚ ਕਿੱਡੀ ਵੀ ਸੇਵਾ ਕਰੀਏ, ਆਪਣਾ ਘਰ, ਮੈਂ ਬਗਾਨਾ ਥੋੜ੍ਹੀ ਤੁਹਾਡੇ ਲਈ। ਇਸ ਕਰਕੇ ਆਪਾਂ ਕਾਮਨਾ ਨਹੀਂ ਕਰਨੀ ਤੁਹਾਡੇ ਕੋਲੋਂ, ਜਦੋਂ ਹੈ ਹੀ ਸਾਰਾ ਕੁਛ ਮੇਰਾ। ਜੋ ਕਿ ਠਾਕੁਰ ਕਾ ਸੋ ਸੇਵਕ, ਆ ਸਾਰੀ ਸਿੱਖ ਕੌਮ ਆਪਣੀ, ਬ੍ਰਹਿਮੰਡ ਆਪਣੇ, ਅਕਾਲ ਪੁਰਖ ਆਪਣੇ, ਸਤਿਗੁਰ ਆਪਣੇ, ਆਪਣੇ ਸਤਿਗੁਰ ਕੈ ਬਲਿਹਾਰ ਹੈ, ਆਗੈ ਸੁਖ ਪਾਤਸ਼ਾਹ ਸੁਖ ਸਹਿਜਾ, ਕਰੇ ਆਨੰਦ ਹਮਾਰਾ। ਮਹਾਰਾਜ ਕਹਿੰਦੇ, ਤੁਸੀਂ ਬਗਾਨਿਆਂ ਵਾਂਗੂ ਕਰਦੇ ਹੋ ਮੇਰੇ ਨਾਲ, ਕਾਮਨਾ ਕਰਦੇ ਹੋ ਮੇਰੇ ਕੋਲ ਆ ਕੇ, ਨਿਸ਼ਕਾਮ ਹੋ ਜਾਓ, ਤੁਹਾਡਾ ਹੀ ਹੈ ਸਾਰਾ ਕੁਛ, ਜੋ ਕੁਛ ਸਤਿਗੁਰ ਦਾ ਸੋ ਖਾਲਸੇ ਦਾ। ਕਹਿੰਦੇ ਮੈਂ ਕੀ ਕਰਨਾ, ਨਿਸ਼ਕਾਮ ਹੋ ਜਾਓ, ਸਤਿਗੁਰ ਤੇ ਛੱਡ ਦਿਓ, ਤੁਹਾਨੂੰ ਫਿਕਰ ਹੋਊਗਾ, ਮੈਨੂੰ ਕਾਹਦਾ, ਮੈਨੂੰ ਕੋਈ ਫਿਕਰ ਨਹੀਂ ਗਾ, ਸਭ ਕੁਝ ਤੁਹਾਡਾ ਹੀ ਹੈ, ਤੁਸੀਂ ਆਪ ਹੀ ਕਰਨ ਹਾਰੇ ਹੋ, ਇਹ ਮੇਰਾ ਪਰਿਵਾਰ ਇਹ ਵੀ ਤੁਹਾਡਾ ਹੀ ਹੈ, ਇਹ ਮੈਂ ਕਿੱਥੋਂ ਲਿਆਂਦਾ, ਇਹ ਸਰੀਰ ਵੀ ਤੁਹਾਡਾ ਹੀ ਹੈ, ਇਹ ਮਾਇਆ ਵੀ ਤੁਹਾਡੀ ਹੋਈ ਹੈ, ਘਰ ਵੀ ਤੁਹਾਡਾ ਹੀ ਹੈ, ਧਰਤੀ ਵੀ ਆਕਾਸ਼ ਵੀ ਤੁਹਾਡਾ ਹੀ ਹੈ, ਮੈਂ ਵੀ ਤੁਹਾਡਾ ਜੀ। ਜਦੋਂ ਆਪਾਂ ਸਤਿਗੁਰ ਦੇ ਬਣ ਗਏ ਤਾਂ ਆਪਾਂ ਨੂੰ ਕਿਉਂ ਫਿਕਰ, ਜਿੱਥੇ ਰੱਖਦਾ ਉੱਥੇ ਹੀ ਚੰਗਾ, ਜਿੱਥੇ ਸਤਿਗੁਰੂ ਰੱਖ ਲੈਣਗੇ ਉੱਥੇ ਹੀ ਸੁੱਖ ਮੰਨਾਂਗੇ, ਪ੍ਰੈਕਟੀਕਲੀ, ਗੱਲੀ ਬਾਤੀ ਨਹੀਂ, ਜਿੱਥੇ ਬਿਠਾ ਦੋਗੇ ਉੱਥੇ ਬਹਿ ਜਾਂਗੇ, ਜੋ ਖਵਾ ਦੋਗੇ ਸੋ ਖਾ ਲਾਂਗੇ, ਜਿਵੇਂ ਆਪ ਦਾ ਹੁਕਮ ਹੈ। ਕਈ ਵਾਰ ਪਰਖ ਵੀ ਲੈ ਲੈਂਦੇ ਨੇ, ਸਤ ਬਚਨ ਉਵੇਂ ਹੀ ਪਰਖ ਵਿੱਚ ਢਲ ਜਾਓ ਕਿ ਅੱਜ ਰਜਾ ਨਹੀਂ ਹੈ ਗੁਰਾਂ ਦੀ। ਸਤਿਗੁਰੂ ਬਸ ਭਾਣਾ ਮੰਨਣ ਦਾ ਬਲ ਦੇਣ, ਆਪ ਸਿਰ ਤੇ ਹੱਥ ਰੱਖਣ ਵੀ ਮੇਰਾ ਸਿੱਖ ਭਾਣੇ ਵਾਲੀ ਕਲਾਸ ਵਿੱਚੋਂ ਪਾਸ ਹੋ ਗਿਆ। ਭਾਈ ਮਤੀ ਦਾਸ ਨੇ ਇੱਕੋ ਗੱਲ ਕਹੀ, ਮੇਰਾ ਮੁੱਖ ਗੁਰ ਪਿੰਜਰੇ ਵੱਲ ਕਰ ਦਿਓ, ਮੇਰੇ ਨਿਭ ਜਾਏ ਪ੍ਰੀਤ ਪ੍ਰਾਣੀ, ਕਿਹਾ ਮਤੀ ਦਾਸ ਬਲਵੀਰ ਨੇ। ਭਾਈ ਦਿਆਲਾ ਜੀ ਨੇ ਸੁਖਮਨੀ ਸਾਹਿਬ ਦਾ ਪਾਠ ਕੀਤਾ, ਦੇਗੇ ਚੁੱਬਲੇ, ਪ੍ਰੀਤੀ ਨਿਭ ਜਾਏ, ਬਸ ਹੋਰ ਕੁਛ ਨਹੀਂ ਚਾਹੀਦਾ, ਸਰੀਰ ਤਾਂ ਇੱਕ ਦਿਨ ਜਾਣਾ ਹੀ ਜਾਣਾ ਦੁਨੀਆਂ ਚੋਂ, ਪਰ ਪਿਆਰ ਨਾ ਟੁੱਟੇ ਮੇਰਾ ਗੁਰਾਂ ਨਾਲ। ਤਿਸ ਕਹੋ ਹੋਤ ਪ੍ਰਾਪਤ ਸੁਆਮੀ, ਉਹਨੂੰ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਜਿਹੜਾ ਨਿਸ਼ਕਾਮ ਹੁੰਦਾ। ਮੈਨੂੰ ਕੁਛ ਨਹੀਂ ਚਾਹੀਦਾ, ਤੈਨੂੰ ਕੀ ਚਾਹੀਦਾ? ਭਗਤ ਕਬੀਰ ਜੀ ਨੂੰ ਵਾਰ ਵਾਰ ਪਰਮੇਸ਼ਰ ਪੁੱਛਦੇ ਨੇ, ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਤਸ਼ਾਹ ਲਾਗੋ ਹਰ ਫਿਰਾ ਕਹਿਤ ਕਬੀਰ ਕਬੀਰ। ਹੁਣ ਕਬੀਰ ਜੀ ਨੂੰ ਪਰਮੇਸ਼ਰ ਸਾਹਮਣੇ ਸਾਖਿਆਤ ਹੋ ਗਏ, ਮੰਗ ਕੀ ਮੰਗਦਾ? ਤਿੰਨਾਂ ਲੋਕਾਂ ਵਿੱਚ ਜੋ ਕਹੇਗਾ ਦੇਵਾਂਗੇ, ਜਿਹੜਾ ਰਾਜ ਕਹੇਗਾ ਦੇਵਾਂਗੇ, ਮੰਗ ਕੀ ਮੰਗਦਾ? ਕਬੀਰ ਜੀ ਕੁਛ ਨਹੀਂ ਬੋਲਦੇ ਕਿਉਂ, ਕਹਿੰਦੇ ਕਬੀਰ ਕੁਛ ਤਾਂ ਮੰਗ ਲਾ, ਤੀਜਾ ਬਚਨ ਕਰਦੇ ਮੰਗ ਲੈ। ਕਬੀਰ ਜੀ ਕਹਿੰਦੇ ਉਹ ਦਿਓ ਜੋ ਨਾਸ ਨਹੀਂ ਹੁੰਦਾ। ਪਰਮੇਸ਼ਰ ਕਹਿੰਦੇ ਉਹ ਤਾਂ ਫਿਰ ਮੈਂ ਹੀ ਹਾਂ। ਕਹਿੰਦੇ ਫਿਰ ਇਹੀ ਤਾਂ ਮੰਗਦਾ ਮੈਂ, ਮੈਂ ਪਦਾਰਥ ਨਹੀਂ ਮੰਗਦਾ, ਪਦਾਰਥ ਦੇ ਕੇ ਚਲੇ ਜਾਓਗੇ ਪਦਾਰਥ ਨਾਸ ਹੋ ਜਾਂਦਾ, ਮੈਂ ਨਾਸ ਹੋ ਜਾਵਾਂਗਾ, ਮੈਨੂੰ ਤਾਂ ਤੁਸੀਂ ਚਾਹੀਦੇ ਹੋ, ਤੁਸੀਂ ਨਾਸ ਨਹੀਂ ਹੁੰਦੇ, ਮੈਂ ਤੁਹਾਡੇ ਨਾਲ ਪਿਆਰ ਕਰਦਾ, ਮੈਨੂੰ ਤਾਂ ਤੁਸੀਂ ਚਾਹੀਦੇ, ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਪਰਮੇਸ਼ਰ ਹੱਸ ਕੇ ਕਹਿੰਦੇ ਜਿੱਥੇ ਮੈਂ ਆ ਗਿਆ ਉੱਥੇ ਤਾਂ ਫਿਰ ਸਾਰਾ ਕੁਛ ਹੀ ਆ ਜਾਣਾ। ਕਹਿੰਦੇ ਇਸੇ ਕਰਕੇ ਤੁਹਾਨੂੰ ਮੰਗਿਆ, ਤੁਸੀਂ ਨਾਸ ਨਹੀਂ ਹੁੰਦੇ। 287 ਅੰਗ ਤੇ ਬਖਸ਼ਿਸ਼ ਕਰਦੇ ਨੇ, ਆਪਣੀ ਕਿਰਪਾ ਜਿਸ ਆਪ ਕਰੇ। ਇੱਥੇ ਹੁਣ ਗੱਲ ਕਿਰਪਾ ਦੀ ਆ ਗਈ, ਅਸਲ ਵਿੱਚ ਸਾਰਾ ਕੁਝ ਲਿਖਣ ਉਪਰੰਤ ਪੰਗਤੀ ਦੇ ਪੌੜੀ ਦੇ ਅਸ਼ਟਪਦੀ ਕਿਤੇ ਵੀ ਅਖੀਰ ਤੇ ਉਹਦਾ ਤੱਤ ਦਿੰਦੇ ਨੇ, ਇਸ ਪੌੜੀ ਦੇ ਅਖੀਰ ਤੇ ਇੱਕ ਤੱਤ ਕੱਢ ਦਿੱਤਾ। ਮਹਾਰਾਜ ਫਰਮਾਉਂਦੇ ਜਿਸ ਉੱਤੇ ਪਰਮੇਸ਼ਰ ਆਪਣੀ ਕਿਰਪਾ ਦ੍ਰਿਸ਼ਟੀ ਆਪ ਕਰਦਾ, ਨਾਨਕ ਸੋ ਸੇਵਕ ਗੁਰ ਕੀ ਮਤ ਲੇ, ਉਹੀ ਸੇਵਕ ਹੋ ਕੇ ਗੁਰਾਂ ਦੀ ਸਿੱਖਿਆ ਲੈਂਦਾ, ਮਤ ਲੈਂਦਾ। ਸਾਰੇ ਜਾਣੇ ਮਤ ਨਹੀਂ ਲੈ ਸਕਦੇ, ਮਤ ਤਾਂ ਚਲੀ ਆਈ, 540 ਸਾਲ ਹੋ ਗਏ ਗੁਰਾਂ ਨੂੰ ਮਤ ਦਿੰਦਿਆਂ, ਪਰ ਜਿਨ੍ਹਾਂ ਦੇ ਕਰਮਾਂ 'ਚ ਮਤ ਲੈਣੀ ਲਿਖੀ ਹੈ, ਜਿਨ੍ਹਾਂ 'ਤੇ ਕਿਰਪਾ ਦ੍ਰਿਸ਼ਟੀ ਕਰਦਾ, ਉਹੀ ਮਤ ਲੈ ਸਕਦੇ ਨੇ। ਅੰਮ੍ਰਿਤ ਦੀ ਧਾਰਾ ਵਗਦੀ ਹੋਵੇ, ਜਲ ਪ੍ਰਵਾਹ ਅਕਾਲ ਪੁਰਖ ਦਾ ਚੱਲਦਾ ਹੋਵੇ, ਚਿਮਚਿਮ ਵਰਸ਼ੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਜਿਹਦੇ ਮਸਤਕ 'ਤੇ ਲਿਖਿਆ ਸੋ ਲੈਂਦਾ, ਸਿੱਖਿਆ ਲੈਂਦਾ, ਜਿਹਦੇ ਨਹੀਂ ਲਿਖਿਆ ਉਹ ਨਹੀਂ ਪ੍ਰਾਪਤ ਕਰ ਸਕਦਾ। ਉਚਾਈ 'ਤੇ ਉਠਾਉਣ ਲਈ ਸਾਨੂੰ ਗੁਰੂ ਦਾ ਉਪਦੇਸ਼ ਸੁਣਨਾ ਪੈਣਾ। ਬਾਣੀ ਦੀ ਇੱਕ ਇੱਕ ਪੰਗਤੀ ਸਾਨੂੰ ਗੁਰਮਤ ਬਖਸ਼ਿਸ਼ ਕਰਦੀ ਹੈ, ਫਿਰ ਗੁਰੂ ਦੇ ਲੜ ਲੱਗਣਾ। ਬਾਹਰਲਾ ਅੰਮ੍ਰਿਤ ਛਕਿਆ ਤਾਂ 1% ਹੀ ਹੈ, 99% ਅੰਮ੍ਰਿਤ ਤਾਂ ਅੰਦਰੋਂ ਹੀ ਪ੍ਰਗਟ ਕਰਨਾ ਪੈਣਾ। ਬਾਹਰ ਤਾਂ ਰਹਿਤ ਦਿੱਤੀ ਗੁਰੂ ਨੇ, ਬਾਣਾ ਦੇ ਦਿੱਤਾ, ਜਦੋਂ ਤੱਕ ਮਨ ਅੰਮ੍ਰਿਤ ਧਾਰੀ ਨਹੀਂ ਬਣਦਾ ਉਦੋਂ ਤੱਕ ਬਾਹਰਲੀ ਰਹਿਤ ਵੀ ਇੰਨੀ ਸੋਹਣੀ ਨਹੀਂ ਫਿਰ ਲੱਗਦੀ। ਆਤਮ ਆਤਮ ਰਹਿਤ, ਸੁਣੋ ਮੇਰੇ ਭਾਈ, ਆਤਮ ਰਹਿਤ ਗਿਆਨ, ਮਨ ਦੀ ਰਹਿਤ, ਅੰਦਰਲੀ ਰਹਿਤ। ਜਦੋਂ ਮਨ ਅੰਮ੍ਰਿਤ ਛਕਣ ਲੱਗ ਪਿਆ, ਕਿਉਂਕਿ ਮਨ ਤਾਂ ਹਲੇ ਨਹੀਂ ਅੰਮ੍ਰਿਤਧਾਰੀ ਹੋਇਆ, ਬਾਹਰਲੇ ਕਕਾਰਾਂ ਨੂੰ ਹਲੇ ਮਨ ਨੇ ਗ੍ਰਹਿਣ ਨਹੀਂ ਕੀਤਾ, ਅੰਦਰ ਕੰਘਾ, ਜਿਵੇਂ ਕੰਘਾ ਕੇਸ ਵਾਹੁੰਦੇ ਆ, ਕੰਘਾ ਜਿਹੜੇ ਮੁਰਦਾ ਕੇਸ ਹੁੰਦੇ ਉਹਨਾਂ ਨੂੰ ਕੱਢ ਦਿੰਦਾ ਬਾਹਰ, ਇਸ ਤਰ੍ਹਾਂ ਮਨ ਦੇ ਅੰਦਰ ਵੀ ਕੰਘਾ ਕਰਨਾ ਸ਼ਾਮ ਨੂੰ, ਅੱਜ ਕਿੰਨੇ ਚੰਗੇ ਕੰਮ ਕੀਤੇ ਨੇ, ਕਿੰਨੇ ਮਾੜੇ ਕੀਤੇ ਨੇ, ਇਸੇ ਤਰ੍ਹਾਂ ਬਾਹਰ ਕਿਰਪਾਨ ਹੈ, ਇਹ ਮਨ ਅੰਦਰ ਵੀ ਕਿਰਪਾਨ ਪਾਉਣੀ, ਕਿਰਪਾ ਅਤੇ ਆਨ, ਕਿਰਪਾ ਕਰਨੀ ਹੈ ਔਰ ਆਨ ਇੱਜ਼ਤ ਰੱਖਣੀ ਗਰੀਬਾਂ ਦੀ, ਕਿਰਪਾਨ। ਇਹ ਕਕਾਰਾਂ ਦਾ ਮਤਲਬ ਸੀ, ਕੋਈ ਕਛਹਿਰਾ ਪਾਇਆ ਕਛਿਹਰਾ ਮਨ ਨੇ ਨਹੀਂ ਪਾਇਆ। ਮਨ ਨੂੰ ਕਿਹਾ ਕਛਿਹਰਾ ਪਾਇਆ ਬਾਹਰ, ਜਤ ਸਤ ਤੂੰ ਰੱਖਣਾ। ਇਕੱਲਾ ਕਛਿਹਰਾ ਕੀ ਕਰੇ, ਜਤ ਸਤ ਤਾਂ ਹੈ ਹੀ ਨਹੀਂ। ਕਕਾਰ ਪਾ ਲਏ, ਅਮਰ ਛਕ ਲਿਆ ਅਤੇ ਪ੍ਰਹਿਤਾਂ ਸਾਰੀਆਂ ਹੀ ਕਰੀ ਜਾਂਦਾ ਅਗਲਾ। ਇਹ ਕਾਹਦਾ ਕਛਿਹਰਾ ਪਾਇਆ, ਜਾਤ ਪਹਾਰਾ ਧੀਰਜ ਸੁਨਿਆਰ, ਅਰਣ ਮਤ ਵੇਦ ਹਥਿਆਰ, ਕੜਾ ਹੱਥ 'ਚ ਪਾਇਆ। ਕੜਾ ਕੀ ਕਹਿੰਦਾ, ਮਨ ਨੂੰ ਕੜ ਕੇ ਰੱਖ ਚਾਰੇ ਪਾਸੇ, ਮਨ ਨੂੰ ਜਾਣ ਨਹੀਂ ਦੇਣਾ, ਮਨ ਵੇਚਿਆ ਸਤਿਗੁਰ ਕੈ ਪਾਸ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਕੇਸ ਬਖਸ਼ੇ ਨੇ, ਕੇਸ ਸਿੱਖੀ ਦੀ ਨਿਸ਼ਾਨੀ, ਗੁਰੂ ਦੀ ਮੋਹਰ। ਅਕਾਲ ਪੁਰਖ ਨੇ ਕੇਸ ਮਨੁੱਖ ਨੂੰ ਆਪਣੀ ਮੋਹਰ ਦਿੱਤੀ ਹੈ, ਸਿੱਖ ਨੂੰ ਵਿਸ਼ੇਸ਼ ਮੋਹਰ ਦਿੱਤੀ ਹੈ, ਕਕਾਰਾਂ ਵਿੱਚ ਪਾ ਦਿੱਤਾ ਇਹਨੂੰ। ਜੇ ਸਿਰ ਦੇ ਉੱਤੇ ਕੇਸ ਨਹੀਂ ਤਾਂ ਅਕਾਲ ਪੁਰਖ ਦੀ ਪ੍ਰਸੰਨਤਾ ਨਹੀਂ, ਇਹ ਮੇਰਾ ਸਿੱਖ ਹੈ। ਇਸ ਕਰਕੇ ਸਤਿਗੁਰੂ ਨੇ ਪੰਜ ਕਕਾਰ ਬਾਹਰ ਦਿੱਤੇ ਨੇ, ਪੰਜ ਕਕਾਰ ਅੰਦਰ ਵੀ ਦਿੱਤੇ ਨੇ, ਅੰਮ੍ਰਿਤ ਬਾਹਰ ਵੀ ਦਿੱਤਾ, ਅੰਮ੍ਰਿਤ ਅੰਦਰ ਵੀ ਹੈ। ਅੰਦਰੋਂ ਮਨ ਗਲਤੀਆਂ ਕਰ ਰਿਹਾ, ਸਰੀਰ ਕਰਕੇ ਮਨ, ਸਰੀਰ ਕਰਕੇ ਆਪਾਂ ਬਾਹਰ ਨਹੀਂ ਜਾਂਦੇ ਮਾੜੇ ਪਾਸੇ, ਨਹੀਂ ਮਾੜਾ ਕਰਦੇ, ਨਹੀਂ ਮਾੜਾ ਖਾਂਦੇ, ਪਰ ਮਨ ਨਹੀਂ ਹਟਿਆ ਮਾੜਾ ਖਾਣੋਂ, ਮਾੜਾ ਦੇਖਣੋਂ, ਮਾੜਾ ਬੋਲਣੋਂ। ਮਨ ਕੰਨਾਂ ਰਾਹੀਂ ਗਲਤ ਚੀਜ਼ਾਂ ਸੁਣਦਾ, ਮਨ ਸੂਖਮ ਰੂਪ ਧਾਰ ਕੇ ਵਿਕਾਰਾਂ ਨੂੰ ਹੀ ਭੋਗੀ ਜਾਂਦਾ। ਮਨ ਤਾਂ ਕਰਹਿਤੀਆ ਹੋਇਆ ਬੈਠਾ, ਬਾਹਰਲੇ ਕਕਾਰਾਂ ਨੂੰ ਕੀ ਕਰੀਏ। ਸਤਿਗੁਰੂ ਕਹਿੰਦੇ ਬਾਹਰ ਕਕਾਰ ਪਾ ਕੇ ਮਨ 'ਤੇ ਵੀ ਕਕਾਰ ਪਾਉਣੇ ਨੇ, ਮਨ ਉੱਤੇ ਵੀ ਕਾਬੂ ਰੱਖਣਾ। ਅੰਦਰ ਵੀ ਅੰਮ੍ਰਿਤ ਹੈ, ਉਸੇ ਅੰਮ੍ਰਿਤ ਨੂੰ ਅੰਦਰੋਂ ਪ੍ਰਗਟ ਕਰਨਾ ਗੁਰਬਾਣੀ ਦਾ ਅਭਿਆਸ ਕਰਕੇ। ਸੋ ਇਸ ਕਰਕੇ ਸਤਿਗੁਰੂ ਨੇ ਸਾਨੂੰ ਚਾਰ ਕੁਰਹਿਤਾਂ ਤੋਂ ਬਚਾਇਆ ਅਤੇ ਪੰਜ ਬਾਣੀਆਂ ਦਾ ਨਿਤਨੇਮ ਬਖਸ਼ਿਸ਼ ਕੀਤਾ, ਤਾਂਹੀਓ ਕੀਤਾ। ਨਾਨਕ ਸੋ ਸੇਵਕ ਗੁਰ ਕੀ ਮਤ ਲੇ, ਜਿਹਦੇ ਉੱਤੇ ਕਿਰਪਾ ਕਰਦਾ ਉਹੀ ਗੁਰੂ ਦੀ ਮਤ ਲੈਂਦਾ। ਬਹੁਤ ਛੇਤੀ ਮੁੜੇ ਆਉਣਾ ਚੰਗਾ ਹੁੰਦਾ, ਘੁੰਮ ਫਿਰ ਕੇ ਮੁੜਾਂਗੇ ਬਹੁਤ ਦੇਰ ਹੋ ਜਾਵੇਗੀ, ਜਲਦੀ ਵਾਪਸ ਆ ਜਾਓ। ਮਨ ਪਰਦੇਸੀ ਵੇ ਪਿਆਰੇ ਆਓ ਘਰੇ।